ਗੌੜੀ ਚੇਤੀ ਮਹੱਲਾ ਪਹਿਲਾ। ਗੌੜੀ ਰਾਗ ਚੇਤੀ ਜਾਤੀ ਪਹਿਲੇ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਜੇ ਤੁਸੀਂ ਬਿਲਕੁਲ ਚਾਹੁੰਦੇ ਹੋ ਕਿ ਅਸੀਂ ਦੇਹੀ ਵੀ ਠੀਕ ਰੱਖੀਏ ਅਤੇ ਜੀਵ ਆਤਮਾ ਵੀ ਠੀਕ ਰਹੇ, ਕਹਿੰਦੇ ਦਵਾਈ ਦੇਈਏ ਇੱਕ ਤੁਹਾਨੂੰ। ਕਹਿੰਦੇ ਦਿਓ ਮਹਾਰਾਜ। ਔਖਦ ਮੰਤਰ ਮੂਲ ਮਨ ਏਕ ਹੈ ਜੇਕਰ ਦ੍ਰਿੜ ਚਿੱਤ ਕੀ ਜਾ ਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਤੱਖ ਜਿਹੜਾ ਰੋਗ ਹੈ ਨਾ ਬੰਦੇ ਲੱਗਦਾ ਸਰੀਰ ਕਰਕੇ, ਰੋਗ ਬਾਹਰ ਲੱਗਦਾ ਦੇਹੀ ਨੂੰ, ਜਿਹੜੇ ਰੋਗ ਲੱਗਦੇ ਆ ਅੰਦਰ ਮਨ ਨੂੰ ਇੱਕ ਰੋਗ ਲੱਗਦਾ ਅਗਿਆਨ ਰੂਪੀ ਰੋਗ। ਇਹ ਅਗਿਆਨ ਰੂਪੀ ਰੋਗ ਦੇ ਦੂਰ ਕਰਨ ਨੂੰ ਇੱਕ ਪਰਮੇਸ਼ਰ ਦਾ ਨਾਮ ਹੀ ਔਖਦ ਹੁੰਦੀ ਦਵਾਈ ਹੈ। ਔਖਦ ਮੰਤਰ ਮੂਲ ਮਨ ਇੱਕ ਹੈ, ਮੂਲ ਮੰਤਰ ਹੀ ਇਹਦੀ ਦਵਾਈ ਹੈ ਕਹਿੰਦੇ, ਅਥਵਾ ਗੁਰ ਮੰਤਰ ਹੀ ਇਹਦੀ ਦਵਾਈ ਹੈ, ਜਾਂ ਕਹਿ ਲਓ ਬੀਜ ਮੰਤਰ ਹੀ ਇਹਦੀ ਦਵਾਈ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਾਂ ਫਿਰ ਇਉਂ ਕਹਿ ਲਓ ਕਿ ਮਾਲਾ ਮੰਤਰ ਹੀ ਇਹਦੀ ਦਵਾਈ ਹੈ, ਮਾਲਾ ਮੰਤਰ ਜਪਜੀ ਸਾਹਿਬ ਹੈ ਆਪਣਾ। ਇਸ ਤਰ੍ਹਾਂ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਦੀ ਜੀਵ 'ਤੇ ਕਿਰਪਾ ਹੁੰਦੀ। ਔਖਦ ਮੰਤਰ ਮੂਲ ਮਨ ਇੱਕ ਹੈ ਜੇਕਰ ਦ੍ਰਿੜ ਚਿੱਤ ਕੀਜਿਆ ਰਹੇ। ਕਹਿੰਦੇ ਜੇ ਚਿੱਤ ਦੇ ਵਿੱਚ ਇਹਨੂੰ ਦ੍ਰਿੜ ਕਰ ਲਈਏ ਤਾਂ ਮੂਲ ਮੰਤਰ ਦਾ ਅਭਿਆਸ ਕਰਦੇ ਹੀ ਰਹੋ ਕਰਦੇ ਹੀ ਰਹੋ। ਇਹ 'ਚ ਕਈ ਵਾਰ ਸਿਰ ਥੱਕ ਜਾਂਦਾ, ਬੁਰਾ ਹਾਲ ਹੋ ਜਾਂਦਾ, ਥੋੜ੍ਹਾ ਆਰਾਮ ਕਰ ਲਓ, ਛੱਡੋ ਨਾ, ਪਰ 10-20 ਮਿੰਟ ਆਰਾਮ ਦੇ ਦਿਓ, ਫਿਰ ਲੱਗ ਜਾਓ, ਫਿਰ ਲੱਗ ਜਾਓ। ਦੁਨੀਆਂ ਦੇ ਸਾਰੇ ਪਾਸਿਆਂ ਦੇ ਮਨੋਰੰਜਨ ਕੰਮ ਕੁੰਮ ਛੱਡ ਕੇ ਇੱਕ ਵਾਰ ਮੂਲ ਮੰਤਰ ਦੇ ਮਗਰ ਲੱਗੇ ਰਹੋ, ਜਪਦੇ ਰਹੋ 2-3 ਸਾਲ। ਮਹਾਰਾਜ ਕਹਿੰਦੇ ਨਾਮ ਜਪਦੇ ਰਹੋ, ਵਾਹਿਗੁਰੂ ਮੰਤਰ ਦਾ ਅਭਿਆਸ ਛੱਡਣਾ ਨਹੀਂ, ਬੈਠਦਿਆਂ ਉੱਠਦਿਆਂ ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ, ਕਿਉਂਕਿ ਮੂਲ ਮੰਤਰ ਅਤੇ ਗੁਰਮੰਤਰ ਆਪਾਂ ਹਰ ਵਕਤ ਹੀ ਕਰ ਸਕਦੇ ਹਾਂ, ਇਹਨਾਂ ਦਾ ਕੋਈ ਸਮਾਂ ਨਹੀਂ ਹੈ, ਇਹ 24 ਘੰਟੇ ਹੀ ਕੀਤਾ ਜਾ ਸਕਦਾ। ਇੱਕ ਸੁਖਮਨੀ ਸਾਹਿਬ ਦਾ ਪਾਠ, ਕਈ ਬਾਣੀਆਂ ਸਵੇਰੇ ਕਰੀ ਦੀਆਂ, ਕਈ ਸ਼ਾਮ ਨੂੰ ਕਰੀ ਦੀਆਂ, ਇਹ 3 ਚੀਜ਼ਾਂ ਜਦੋਂ ਮਰਜ਼ੀ ਪੜ੍ਹੋ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਤੱਖ ਸੱਪਾਂ ਦੀ ਵਿਓ ਕਾਮ ਕ੍ਰੋਧ ਦੀ ਜ਼ਹਿਰ, ਇਹਨੂੰ ਦੂਰ ਕਰਨ ਲਈ ਇੱਕ ਪਰਮੇਸ਼ਰ ਦਾ ਨਾਮ ਮੰਤਰ ਰੂਪ ਹੀ ਬੜਾ ਹੈ। ਪ੍ਰਤੱਖ ਫੋੜੇ ਫਿਣਸੀਆਂ ਰਾਗ ਦਵੈਸ਼ ਹਰਕ ਸੋਗ ਆਸਾ ਤ੍ਰਿਸ਼ਨਾ ਈਰਖਾ ਬਖੀਲੀ ਰੂਪ ਫੋੜੇ ਫਿਣਸੀਆਂ ਦੇ ਦੂਰ ਕਰਨ ਨੂੰ ਇੱਕ ਪਰਮੇਸ਼ਰ ਦਾ ਨਾਮ, ਜਿਹੜਾ ਮੂਲ ਹੁੰਦੀ ਜੜੀ ਬੂਟੀ ਵਾਂਗੂ ਹੈ, ਪਰ ਇਹ ਨਾਮ ਤਾਂ ਪ੍ਰਾਪਤ ਹੁੰਦਾ ਜੇ ਤੂੰ ਆਪਣੇ ਚਿੱਤ ਨੂੰ ਪੱਕਾ ਕਰੇ, ਜੇ ਚਿੱਤ ਨੂੰ ਟਿਕਾ ਕੇ ਬੈਠੇ। ਮਨ ਤਾਂ ਟਿਕਦਾ ਨਹੀਂ, ਮਨ ਨਾ ਟਿਕਣ ਕਰਕੇ ਫਿਰ ਉਹ ਅੰਦਰ ਚੀਜ਼ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਇਹ ਜਿਹੜਾ ਮੂਲ ਮੰਤਰ ਗੁਰਮੰਤਰ ਹੈ ਮਹਾਰਾਜ ਦਾ, ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀ ਜੈ ਰੇ, ਇਹ ਇੱਕ ਜਨਮ ਦੇ ਫਿਰ ਪਾਪ ਨਹੀਂ ਕੱਟਦਾ, ਇੱਕ ਜਨਮ ਦਾ ਰੋਗ ਨਹੀਂ ਕੱਟਦਾ। ਕਹਿੰਦੇ ਇਹ ਤਾਂ ਜਨਮਾਂ ਜਨਮਾਂਤਰਾਂ ਜੋ ਪਾਪ ਕਰਮ ਨੇ ਨਾ, ਉਹਨਾਂ ਪਾਪਾਂ ਦੇ ਕੱਟਣ ਵਾਲਾ ਜੋ ਨਾਮ ਹੈ ਉਹਨੂੰ ਲੈਣਾ ਕਰ, ਉਹ ਜਪਣਾ ਕਰ, 5 ਪਿਆਰਿਆਂ ਤੋਂ ਪਹਿਲਾਂ ਲੈ। 5 ਪਿਆਰਿਆਂ ਤੋਂ ਲੈਣ ਦਾ ਨਾਮ ਮਤਲਬ ਹੁੰਦਾ ਹੈ ਕਿ ਜਿਵੇਂ ਕੋਈ ਪੁੱਛਦਾ ਸੀ ਕਿ ਜਿਵੇਂ ਬਾਹਰਲੇ ਮੁਲਕ ਦਾ ਵੀਜ਼ਾ ਲੱਗਦਾ, ਭਈ ਸੱਚਖੰਡ ਦਾ ਵੀਜ਼ਾ ਕਿਹੜਾ ਹੋਇਆ? ਮੈਂ ਕਿਹਾ ਜਿਹੜਾ ਅੰਮ੍ਰਿਤ ਛਕਣਾ, ਇਹ ਤਾਂ ਪਾਸਪੋਰਟ ਹੀ ਆ ਹਲੇ। ਫਿਰ ਅਭਿਆਸ ਕਰਨਾ, ਅੰਬੈਸੀ ਰੂਪ ਗੁਰੂ ਘਰ 'ਚ ਆ ਕੇ ਮੈਂ ਕਿਹਾ ਫਿਰ ਇੱਥੇ ਬਹਿ ਕੇ ਅਭਿਆਸ ਕਰੋ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਉਹ ਵੀਜ਼ਾ ਲਾਉਂਦੇ ਨੇ, ਅਤੇ ਜਿਹੜੀ ਕਥਾ ਕੀਰਤਨ ਸੁਣਨਾ ਇਹ ਉਹਦੀ ਗਾਈਡੈਂਸ। ਅਤੇ ਇਸ ਤਰ੍ਹਾਂ ਕਰਨ ਦੇ ਨਾਲ ਫਿਰ ਸੱਚਖੰਡ ਲਈ ਸਦਾ ਵਾਸਤੇ ਇੱਥੋਂ ਖਹਿੜਾ ਛਡਾਓ ਬਸ। ਆਹ ਜਿਹੜਾ ਜੰਮਣਾ ਮਰਨਾ, ਦੁਨੀਆਂ 'ਚ ਵਾਰ ਵਾਰ ਆਉਣਾ, ਇੰਨੀਆਂ ਦੁੱਖ ਤਕਲੀਫਾਂ ਕਿਹੜਾ ਨਹੀਂ ਦੇਖੀਆਂ, ਹੁਣ ਸਾਰੀਆਂ ਤਾਂ ਦੇਖ ਲਈਆਂ, ਫਿਰ ਕਿਹੜਾ ਸੁਖੀ ਹੋ ਗਏ? ਸੁਖੀ ਤਾਂ ਸਾਰੀ ਜ਼ਿੰਦਗੀ ਹੋਣਾ ਹੀ ਨਹੀਂ, ਜੇ ਅੱਜ ਸੁਖੀ ਹਾਂ ਕੱਲ੍ਹ ਫਿਰ ਦੁਖੀ ਹਾਂ। ਮਹਾਰਾਜ ਕਹਿੰਦੇ ਜਿਹੜਾ ਉਹ ਪੱਕਾ ਥਾਂ ਨਾ ਸੱਚਖੰਡ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕਹੋ ਦੀਆ, ਉਹ ਜਿਹੜਾ ਹੈ ਨਾ ਸੱਚਖੰਡ ਵਸਿਆ ਨਿਰੰਕਾਰ, ਉੱਥੇ ਆਉਣ ਦਾ ਯਤਨ ਕਰੋ, ਕਿਉਂਕਿ ਇੱਥੇ ਤਾਂ ਆਪਾਂ ਯਤਨ ਕਰਕੇ ਆ ਗਏ ਹਾਂ, ਬੜਾ ਆਸ ਰੱਖ ਕੇ ਆਏ ਸੀ ਸਾਰੇ ਜਣੇ ਵੀ ਬੜੇ ਜਾ ਕੇ ਪਤਾ ਨਹੀਂ ਕੀ ਸੁਖੀ ਹੋਣਾ, ਪਰ ਕੋਈ ਇੰਨੀ ਖਾਸ ਪ੍ਰੋਗਰੈਸ ਨਹੀਂ ਦੇਖੀ ਕਿਸੇ ਦੀ ਵੀ ਕੋਈ ਬੰਦਾ ਕਹੇ ਜੀ ਬਹੁਤ ਸੁਖੀ, ਕੋਈ 2-4 ਹੀ ਬੰਦੇ ਮਿਲੇ ਕਹਿੰਦੇ ਬਹੁਤ ਸੁਖੀ ਹੈ, ਠੀਕ ਹੈ ਸਭ ਕੁਛ, ਪਰ ਜ਼ਿਆਦਾਤਰ ਗਿਣਤੀ ਦੁਖੀਆਂ ਦੀ ਹੀ ਮਿਲੀ ਹੈ। ਇਹ ਜਿਹੜੇ ਸੰਸਾਰ ਅੰਦਰ ਆਪਣੇ ਭੁਲੇਖੇ ਸੀ ਮ੍ਰਿਗ ਤ੍ਰਿਸ਼ਨਾ ਵਾਂਗੂ, ਜਿਵੇਂ ਰਾਜਸਥਾਨ ਦੇ ਵਿੱਚ ਰੇਗਿਸਤਾਨ ਹੈ ਜਾਂ ਸਹਾਰਾ ਰੇਗਿਸਤਾਨ ਹੈ, ਉੱਥੇ ਜੇ ਕੋਈ ਹਿਰਨ ਹੁੰਦੇ ਨੇ ਜਿਹੜੇ, ਉਹ ਗਰਮੀਆਂ ਦੇ ਵਿੱਚ ਦੂਰੋਂ ਭਾਫ਼ ਜਿਹੀ ਨਿਕਲਦੀ ਆ ਮਿੱਟੀ 'ਚੋਂ, ਇਉਂ ਲੱਗਦਾ ਦੂਰ ਪਾਣੀ ਖੜਾ। ਕਈ ਵਾਰੀ ਦੇਖਿਆ ਆਪਾਂ ਨੂੰ ਵੀ ਭੁਲੇਖਾ ਲਾ, ਸੜਕ 'ਤੇ ਜਦੋਂ ਗਰਮੀ ਹੁੰਦੀ ਬਹੁਤ ਦੂਰੋਂ ਲੱਗੂ ਪਾਣੀ ਖੜਾ ਸੜਕ 'ਤੇ, ਜਦੋਂ ਨੇੜੇ ਜੇ ਜਾਂਦੇ ਹਾਂ ਉੱਥੇ ਕੁਛ ਵੀ ਨਹੀਂ ਹੁੰਦਾ। ਇਸੇ ਪ੍ਰਕਾਰ ਆਪਾਂ ਨੂੰ ਇਸ ਸੰਸਾਰ ਦੇ ਅੰਦਰ ਇਉਂ ਲੱਗਦਾ ਵੀ ਉਹ ਉੱਥੇ ਸੁੱਖ ਹੋਣਾ, ਚਲੋ ਉੱਥੇ ਚੱਲਦੇ ਹਾਂ, ਉਹ ਉੱਥੇ ਚੱਲਦੇ ਉੱਥੇ ਸੁੱਖ ਹੋਣਾ। ਐਡੀ ਦੂਰ ਘਰ ਬਾਰ ਛੱਡ ਕੇ ਜਹਾਜ਼ਾਂ 'ਤੇ ਚੜ੍ਹ ਕੇ ਆਏ, ਜਦ ਉਰੇ ਆਏ ਤਾਂ ਇੱਥੇ ਕਿਹੜਾ ਵੀ ਸੁੱਖ ਸੀਗਾ, ਕਿਉਂਕਿ ਸੁੱਖ ਤਾਂ ਸੀ ਨਾਮ ਦੇ ਵਿੱਚ। ਉਹ ਨਾਮ ਤਾਂ ਉੱਥੇ ਬਹਿ ਕੇ ਜਪ ਕੇ ਸੁੱਖ ਲਿਆ ਜਾ ਸਕਦਾ ਸੀ। ਪਿੰਡਾਂ 'ਚ ਗੁਰਦੁਆਰੇ ਕੋਈ ਦੇਖਿਆ ਕਦੇ? ਕੋਈ ਨਹੀਂ ਵੜਦਾ, ਭਾਈ ਜੀ ਇਕੱਲਾ ਹੀ ਬੈਠਾ ਹੁੰਦਾ। ਅੱਜ ਕੱਲ੍ਹ ਤਾਂ ਉੱਥੇ ਦੋ ਬਜ਼ੁਰਗ ਜੇ ਬੈਠੇ ਹੁੰਦੇ, ਜਿਵੇਂ ਮਾੜੀ ਮੋਟੀ ਸੋਝੀ ਹੁੰਦੀ ਹੈ। ਹੁਣ ਮਹਾਰਾਜ ਕਹਿੰਦੇ ਜੇ ਤੁਸੀਂ, ਤੁਹਾਨੂੰ ਪੰਜਾਬ ਦੇ ਵਿੱਚ ਇੰਨਾ ਸੁੱਖ ਦਿੱਤਾ ਸੀ, ਇੰਨੇ ਗੁਰੂ ਕਰ ਦਿੱਤੇ, ਇੰਨੇ ਇਤਿਹਾਸਕ ਥਾਂ ਸੀਗੇ, ਫਿਰ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਫਿਰ ਭਾਵੇਂ ਇੱਥੇ ਵੀ ਆ ਜਾਂਦੇ, ਗੁਰੂ ਗ੍ਰੰਥ ਸਾਹਿਬ ਇੱਥੇ ਵੀ ਟੁੱਟੇ ਰਹੇ, ਉੱਥੇ ਵੀ ਟੁੱਟੇ ਰਹੇ। ਜਿਹੜਾ ਸੁੱਖ ਦਾ ਸਰੂਪ ਹੈ ਉਹ ਗੁਰੂ ਗ੍ਰੰਥ ਸਾਹਿਬ ਹੀ ਹੈ, ਸੁੱਖ ਦੀ ਸਰੂਪ ਬਾਣੀ ਹੋਈ ਆ। ਹੁਣ ਜਦ ਤੱਕ ਆਪਾਂ ਇੱਧਰ ਨੂੰ ਜੁੜਦੇ ਨਹੀਂ, ਆਪਾਂ ਭੁਲੇਖੇ 'ਚ ਹੀ ਬੈਠੇ ਹਾਂ, ਉਦੋਂ ਤੱਕ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਮਹਾਰਾਜ ਕਹਿੰਦੇ ਪਹਿਲਾਂ ਸਾਡੇ ਅਸੂਲਾਂ 'ਤੇ ਆਓ। ਅਸੂਲਾਂ ਵਿੱਚ ਜਦ ਤੱਕ ਨਹੀਂ ਆਉਂਦੇ, ਜਿਹੜੇ ਦਸਵੇਂ ਪਾਤਸ਼ਾਹ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਤੱਕ ਕਾਨੂੰਨ ਬਣੇ ਸੀ ਵੀ ਆਹ ਖਾਣਾ ਨਹੀਂ, ਆਹ ਚੀਜ਼ਾਂ ਪੀਣੀਆਂ ਨਹੀਂ, ਆਹ ਨਹੀਂ ਕਰਨੇ, ਉਹ ਕਾਨੂੰਨ ਸਾਰੇ ਛੱਡ ਕੇ ਕਦੇ ਵੀ ਸਾਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਹ ਫਿਰ ਕੋਈ ਨਹੀਂ, ਜੇ ਤੁਸੀਂ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ, 5 ਸਾਲ ਦੇਖ ਲਓ, 10 ਦੇਖ ਲਓ, 20 ਦੇਖ ਲਓ, 30 ਸਾਲ ਦੇਖ ਲਓ, ਹੋਰ 40 ਦੇਖ ਲਓ, ਅਖੀਰ ਤਾਂ ਇੱਥੇ ਹੀ ਆਉਣਾ ਪੈਣਾ ਸਾਰਿਆਂ ਨੂੰ। ਖੁਆਰ ਹੋਏ ਸਭ ਮਿਲਾਂਗੇ। ਨਕਲੀ ਗੁਰੂਆਂ ਕੋਲ ਲੋਕ ਜਾਂਦੇ ਨੇ, ਉਹਨਾਂ ਦੇ ਪੱਲੇ ਕੀ ਹੈ? ਕੁਛ ਵੀ ਨਹੀਂ। ਹੋਰ ਥਾਵਾਂ 'ਤੇ ਲੋਕ ਜਾਂਦੇ ਨੇ, ਉਹਨਾਂ ਦੇ ਪੱਲੇ ਕੀ ਹੈ? ਕੁਛ ਵੀ ਨਹੀਂ। ਕਿਸੇ ਦੇ ਕੋਲ ਕੁਛ ਨਹੀਂ, ਐਵੇਂ ਮ੍ਰਿਗ ਤ੍ਰਿਸ਼ਨਾ ਵਾਂਗੂ ਦੌੜੇ ਹੋਏ ਲੋਕ ਭੁਲੇਖਾ ਖਾ ਕੇ। ਇਹ ਇੱਕ ਸਾਡਿਆਂ ਦੱਸਣ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਦੱਸਿਆ ਹੀ ਨਹੀਂ ਵੀ ਮਹਾਰਾਜ ਵਿੱਚ ਇੰਨੀ ਸਿੱਖਿਆ ਲਿਖੀ ਹੈ, ਇੰਨੀ ਵੱਡੀ ਕਿਰਪਾ ਲਿਖੀ ਹੈ, ਇੰਨੀ ਵੱਡੀ ਬਖਸ਼ਿਸ਼ ਹੁੰਦੀ ਆ, ਉਹਦੇ ਬਾਰੇ ਕਿਸੇ ਨੇ ਕੋਈ ਚਾਨਣ ਨਹੀਂ ਪਾਇਆ ਕਿਸੇ ਨੂੰ। ਬਹੁਤੇ ਲੋਕਾਂ ਨੇ ਬਸ ਪੈਸੇ ਕਮਾਉਣ ਦੇ ਸਾਧਨ ਬਣਾ ਲਏ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟਣ ਵਾਲਾ ਨਾਮ ਹੀ ਹੈ ਮਨ ਏਕੋ ਸਾਹਿਬ ਭਾਈ ਰੇ। ਕਹਿੰਦੇ ਭਾਈ ਤੂੰ ਇੱਕ ਸਾਹਿਬ ਪਰਮੇਸ਼ਰ ਨੂੰ ਮੰਨਣਾ ਕਰ, ਕਿਉਂਕਿ ਉਹ ਇੱਕ ਸਾਹਿਬ ਤੇਰੇ ਮਨ ਵਿੱਚ ਹੈ, ਪਰ ਤੈਨੂੰ ਮਿਲਦਾ ਇਸ ਕਰਕੇ ਨਹੀਂ ਹੈ, ਤੇਰੇ ਹੈ ਤਾਂ ਮਨ ਦੇ ਅੰਦਰ ਹੀ। ਤੇਰੇ 3 ਗੁਣਾ ਸੰਸਾਰ ਸਮਾਵ ਹੈ, ਅਲੱਖ ਨਾ ਲਖਣਾ ਜਾਈ ਰੇ ਰਹਾਉ। ਤੇਰੇ ਜਿਹੜਾ ਨਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਤ੍ਰਿਗੁਣ ਸੰਸਾਰ ਵਿੱਚ ਸਮਾ ਰਹੇ ਨੇ। ਤੇਰੇ ਜਿਹੜਾ ਤੇਰੇ ਮਨ ਹੈ ਨਾ, ਤੇਰਾ ਮਨ ਵੀ, ਤੇਰੀ ਜ਼ੁਬਾਨ ਵੀ, ਤੇਰਾ ਸਰੀਰ ਵੀ, ਇਹ ਤ੍ਰਿਗੁਣੀ ਸੰਸਾਰ ਹੈ, ਰਜੋਗੁਣੀ, ਤਮੋਗੁਣੀ, ਸਤੋਗੁਣੀ, ਇਹਦੇ 'ਚ ਹੀ ਸਮਾਇਆ ਬੈਠਾ। ਇਸ ਕਰਕੇ ਜਿਹੜਾ ਅਲੱਖ ਪਰਮਾਤਮਾ ਉਹ ਜਾਣਿਆ ਨਹੀਂ ਜਾਂਦਾ। ਕਹਿੰਦੇ ਹੇ ਪਰਮੇਸ਼ਰ, ਤੇਰੇ 3 ਗੁਣ ਰਜੋ ਸਤੋ ਤਮੋ ਸੰਸਾਰ ਵਿੱਚ ਸਮਾਏ ਹੋਏ ਨੇ, ਇਸ ਕਰਕੇ ਹੇ ਅਲੱਖ ਵਾਹਿਗੁਰੂ ਤੂੰ ਜਾਣਿਆ ਨਹੀਂ ਜਾਂਦਾ। ਸੱਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪੰਡ ਉਚਾਈ ਰੇ। ਮਹਾਰਾਜ ਕਹਿੰਦੇ ਇਹ ਸ਼ੱਕਰ ਖਾਣੀ, ਸੱਕਰ ਤੇ ਖੰਡ ਤਨ ਦਾ ਅਰਥ ਹੈ ਨਾਲੋਂ ਵੀ, ਸੱਕਰ ਤੇ ਖੰਡ ਨਾਲੋਂ ਵੀ ਤਨ ਵਿੱਚ ਮਾਇਆ ਮਿੱਠੀ ਲੱਗਦੀ ਹੈ। ਸੱਕਰ ਹਲੇ ਮਿੱਠੀ ਨਹੀਂ ਲੱਗਦੀ, ਖੰਡ ਨਹੀਂ ਮਿੱਠੀ ਲੱਗਦੀ, ਪੈਸੇ ਮਿੱਠੇ ਲੱਗਦੇ ਇਨਸਾਨ ਨੂੰ, ਮਾਇਆ ਮਿੱਠੀ ਲੱਗਦੀ ਹੈ। ਕਹਿੰਦੇ ਹਮ ਤੋਂ ਪੰਡ ਉਚਾਈ ਰੇ, ਇਸ ਕਰਕੇ ਹਮ ਤੋਂ ਸਾਰੇ ਤਮਾਮ ਜੀਵਾਂ ਨੇ ਸਿਰ ਦੇ ਉੱਤੇ ਮਾਇਆ ਦੀ ਪੰਡ ਚੱਕੀ ਹੋਈ ਹੈ, ਮੈਂ ਤੂੰ ਦੀ ਪੰਡ ਸਿਰ 'ਤੇ ਹਰੇਕ ਨੇ ਚੱਕੀ ਹੋਈ ਹੈ। ਰਾਤ ਅਨੇਰੀ ਸੂਝਸ ਨਾਹੀ ਲੱਜ ਤੂੰ ਕਸਮੂਸਾ ਭਾਈ ਰੇ। ਕਹਿੰਦੇ ਉਮਰ ਰੂਪੀ ਰਾਤ ਪਾਪਾਂ ਕਰਕੇ ਹਨੇਰੀ ਹੈ, ਇਸ ਕਰਕੇ ਜੀਵ ਨੂੰ ਭਲਾ ਬੁਰਾ ਕੁਛ ਸੁਝਦਾ ਹੀ ਨਹੀਂ। ਵਿਦਿਆ ਰੂਪੀ ਹਨੇਰੀ ਰਾਤ ਵਿੱਚ ਇਹ ਜੀਵ ਨੂੰ ਕੁਛ ਸੁਝਦਾ ਨਹੀਂ। ਉਮਰ ਰੂਪੀ ਲੱਜ ਨੂੰ ਰਾਤ ਦਿਨ ਰੂਪੀ ਜਿਹੜੇ ਦੋ ਚੂਹੇ ਅਤੇ ਚੂਹਾ ਹੈ, ਚੂਹੀ ਅਤੇ ਚੂਹਾ ਦੋ ਨੇ, ਰਾਤ ਚੂਹੀ ਹੈ ਅਤੇ ਦਿਨ ਚੂਹਾ, ਕਹਿੰਦੇ ਟੁੱਕੀ ਜਾ ਰਹੇ। ਕਹਿਣ ਤੋਂ ਭਾਵ ਕਿ ਰਾਤ ਦਿਨ ਦੇ 24,000 ਸਵਾਸ ਨਿਕਲਦੇ ਜਾ ਰਹੇ ਨੇ। ਜਿਵੇਂ ਸਿਰ ਦੇ ਉੱਤੇ ਕਿਸੇ ਨੇ ਪੰਡ ਚੱਕੀ ਹੋਵੇ ਅਤੇ ਹਨੇਰੀ ਰਾਤ ਨੂੰ ਤੁਰਿਆ ਜਾਂਦਾ ਹੋਵੇ, ਅਤੇ ਉਹ ਪੰਡ ਦੀ ਜਿਹੜੀ ਰੱਸੀਆਂ ਬੰਨੀਆਂ ਹੋਈਆਂ ਸੀ ਕੱਸ ਕੇ, ਉਹਨੂੰ ਚੂਹੇ ਲੱਗੇ ਹੋਣ, ਕਹਿੰਦੇ ਚੂਹਿਆਂ ਨੇ ਰੱਸੀਆਂ ਟੁੱਕਤੀਆਂ, ਉਹ ਮਾਇਆ ਸਾਰੀ ਖਿਲਰ ਗਈ ਸਿਰ ਤੋਂ। ਕਹਿੰਦੇ ਇਸੇ ਪ੍ਰਕਾਰ ਤੂੰ ਸਾਰੀ ਜ਼ਿੰਦਗੀ ਗਵਾ ਲਈ ਆਪਣੀ। ਮਹਾਂਪੁਰਖ ਇੱਥੇ ਇੱਕ ਦ੍ਰਿਸ਼ਟਾਂਤ ਸੁਣਾਇਆ ਕਰਦੇ ਸੀ। ਕਹਿੰਦੇ ਇੱਕ 84 ਦਰਵਾਜ਼ਿਆਂ ਵਾਲਾ ਕਿਲ੍ਹਾ ਸੀ, ਉਹ ਕਿਲ੍ਹੇ ਨੂੰ ਇੱਕ ਦਰਵਾਜ਼ਾ ਹੀ ਖੁੱਲ੍ਹਾ ਸੀ, ਬਾਕੀ ਸਾਰੇ ਦਰਵਾਜ਼ੇ ਬੰਦ ਸੀ ਉਹਦੇ। ਕਹਿੰਦੇ ਉਹਦੇ ਵਿੱਚ ਇੱਕ ਬੰਦਾ ਫਸ ਗਿਆ, ਉਹ ਸੀਗਾ ਹੱਥੋਂ ਟੁੰਡਾ, ਦੋਵੇਂ ਹੱਥ ਨਹੀਂ ਸੀ, ਅੱਖੋਂ ਅੰਨਾ, ਇਹ ਕਾਣਾ ਗੂੰਗਾ ਬੋਲਾ, ਉਹਨੂੰ ਕੱਖ ਨਹੀਂ ਸੀ ਪਤਾ ਲੱਗਦਾ। ਉਹ ਉੱਥੇ ਦਰਵਾਜ਼ੇ ਦੇ ਉੱਤੇ ਲੱਭਦਾ ਲੱਭਦਾ ਉਹ ਦਰਵਾਜ਼ੇ ਨੂੰ ਆਵੇ ਵੀ ਮੈਂ ਉਹ ਦਰਵਾਜ਼ੇ 'ਚੋਂ ਲੰਘ ਜਾ। ਜਦੋਂ ਕੁ ਉੱਥੇ ਆਉਂਦਾ ਸੀ ਤਾਂ ਉੱਥੇ ਆ ਕਰਕੇ ਕੀ ਕਹਿੰਦੇ ਸੀ, ਉੱਥੇ ਉਹ ਦਰਵਾਜ਼ੇ ਦੇ ਬਿਲਕੁਲ ਉੱਤੇ ਮਖਿਆਲ ਲੱਗਿਆ ਹੋਇਆ ਸੀ ਮੱਖੀਆਂ ਦਾ ਸ਼ਹਿਦ। ਉਹ ਜਦੋਂ ਉੱਥੇ ਆ ਕੇ ਖੜਿਆ ਤਾਂ ਉਹਦੇ ਸਿਰ 'ਚ ਮੱਖੀ ਲੜੀ, ਉਹ ਟੁੰਡ ਨਾਲ ਖੁਰਕਣ ਲੱਗ ਗਿਆ, ਪਰ ਜਦੋਂ ਤਾਹਾਂ ਨੂੰ ਮੂੰਹ ਕੀਤਾ ਉਹਦੇ ਮੂੰਹ ਵਿੱਚ ਮਿੱਠਾ ਡਿੱਗਣ ਲੱਗ ਪਿਆ, ਉੱਤੋਂ ਮਖਿਆਲ ਜਿਹਾ ਡਿੱਗਿਆ। ਉਹ ਖੁਰਕਦਾ ਖੁਰਕਦਾ ਉਹ ਦਰਵਾਜ਼ੇ 'ਚੋਂ ਕਹਿੰਦੇ ਫਿਰ ਗਾਂ ਲੰਘ ਗਿਆ। ਉਹ ਜਦੋਂ ਉੱਥੇ ਆਵੇ ਉੱਥੋਂ ਫਿਰ ਗਾਂ ਲੰਘ ਜੇ। 84 ਦਰਵਾਜ਼ਿਆਂ ਵਿੱਚੋਂ ਇੱਕ ਦਰਵਾਜ਼ਾ 84 ਲੱਖ ਜੂਨ ਵਿੱਚੋਂ ਕਹਿੰਦੇ ਇੱਕ ਦਰਵਾਜ਼ਾ ਮਨੁੱਖਾ ਜਨਮ ਦਾ ਹੀ ਖੁੱਲ੍ਹਾ, ਮਨੁੱਖਾ ਜਨਮ ਦਾ ਇੱਕ ਦਰਵਾਜ਼ਾ ਖੁੱਲ੍ਹਾ ਹੋਣ ਕਰਕੇ ਜਦੋਂ ਕਿ ਇੱਥੇ ਆਉਂਦਾ ਉਦੋਂ ਸਵਾਦਾਂ 'ਚ ਪੈ ਜਾਂਦਾ, ਉਦੋਂ ਸਵਾਦਾਂ 'ਚ ਪੈਣ ਕਰਕੇ ਫਿਰ ਇਹ ਗਾਹਾਂ ਹੀ ਲੰਘ ਜਾਂਦਾ। ਤਾਂ ਸਤਿਗੁਰੂ ਮਹਾਰਾਜ ਨੇ ਇੱਥੇ ਉਹ ਪ੍ਰਮਾਣ ਦਿੱਤਾ, ਮਨਮੁਖ ਕਰਹਿ ਤੇ ਤਾ ਦੁੱਖ ਲਾਗੈ, ਗੁਰਮੁਖ ਮਿਲੈ ਵਡਾਈ ਰੇ। ਮਨਮੁਖ ਬੰਦੇ ਜਿੰਨੇ ਬਹੁਤੇ ਕਰਮ ਕਰਦਾ ਆਪਣੇ ਜਾਣੀ ਤਾਂ ਕਰਦਾ, ਮੈਂ ਬਹੁਤ ਕੁਛ ਖੱਟ ਲਿਆ, ਕਮਾ ਲਿਆ, ਬਣਾ ਲਿਆ, ਖਲਾਰਾ ਜਿਹਾ ਤਾਂ ਕਹਿੰਦੇ ਬਹੁਤ ਪਾਉਂਦਾ, ਪਰ ਓਨਾ ਹੀ ਦੁੱਖ ਲੱਗਦਾ। ਜਿੰਨੇ ਜ਼ਿਆਦਾ ਘਰ ਨੇ ਉਹਨਾਂ ਦੇ ਬਿੱਲ ਵੀ ਓਨੇ ਆਉਣੇ, ਜਿੰਨੀ ਜ਼ਿਆਦਾ ਗੱਡੀਆਂ ਉਹਨਾਂ 'ਚ ਤੇਲ ਵੀ ਓਨਾ ਪੈਣਾ, ਜਿੰਨੀ ਜ਼ਿਆਦਾ ਲੇਬਰ ਆ ਉਹਨਾਂ ਨੂੰ ਉਹਨੂੰ ਫਿਰ ਹਿਸਾਬ ਕਿਤਾਬ ਵੀ ਓਨਾ, ਜਿੰਨੇ ਜ਼ਿਆਦਾ ਪੈਸੇ ਉਹਨੂੰ ਫਿਰ ਟੈਕਸ ਵੀ ਦੇਣਾ ਪੈਣਾ, ਕਿਤੇ ਇੱਕ ਪੰਗਾ ਇਨਸਾਨ ਲਈ। ਮਹਾਰਾਜ ਕਹਿੰਦੇ ਜਿੰਨਾ ਜ਼ਿਆਦਾ ਫੈਲਾਓ ਕਰਦੇ ਹੋ ਓਨਾ ਦੁੱਖ ਲੱਗਦਾ ਹੈ, ਇਹ ਤੁਸੀਂ ਉੱਧਰ ਨੂੰ ਵਧਾਓ ਨਾ ਕਰੋ, ਜ਼ਿਆਦਾ ਇੱਧਰ ਨੂੰ ਕਰੋ। ਗੁਰਮੁਖ ਮਿਲੇ ਵਡਾਈ ਰੇ, ਨਾਮ ਜਪਣ ਵਾਲੇ ਗੁਰਮੁਖਾਂ ਨੂੰ ਹਮੇਸ਼ਾ ਵਡਿਆਈ ਮਿਲਦੀ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਜੇ ਬੰਦਾ ਸਾਰੀ ਦੁਨੀਆ ਦਾ ਰਾਜਾ ਵੀ ਬਣ ਜੇ, ਸਤਿਗੁਰੂ ਕਹਿੰਦੇ ਉਹ ਤਾਂ ਵੀ ਦੁਖੀ ਹੁੰਦਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਜੋ ਤਿੰਨ ਕੀ ਆ ਸੋਈ ਹੋਆ, ਕੀਰਤਨਾ ਮੇਟਿਆ ਜਾਈ ਰੇ। ਉਹਨਾਂ ਮਨਮੁਖ ਬੰਦਿਆਂ ਨੇ ਜੋ ਪਿੱਛੇ ਕਰਮ ਕੀਤਾ ਸੀ ਉਹਦਾ ਫਲ ਹੁਣ ਆ ਕੇ ਪ੍ਰਾਪਤ ਹੋਇਆ, ਕਿਉਂਕਿ ਕੀਤਾ ਹੋਇਆ ਕਰਮ ਫਲ ਭੋਗੇ ਤੋਂ ਬਿਨਾਂ ਮੇਟਿਆ ਨਹੀਂ ਜਾ ਸਕਦਾ। ਸੋ ਭਰ ਭਰੇ ਨਾ ਹੋਵੇ ਊਣੇ, ਜੋ ਰਾਤੇ ਰੰਗ ਲਾਈ ਰੇ। ਜਿਹੜੇ ਗੁਰਮੁਖ ਰੰਗ ਹੁੰਦਾ ਪ੍ਰੇਮ, ਜਿਹੜੇ ਗੁਰਮੁਖ ਪ੍ਰੇਮ ਲਾ ਕੇ ਸਿਮਰਨ ਵਿੱਚ ਰਾਤੇ ਨੇ, ਮਸਤ ਹੋਏ ਨੇ, ਉਹ ਇਸ ਤਰ੍ਹਾਂ ਸ਼ੁਭ ਗੁਣਾਂ ਨਾਲ ਸੁਭਰ ਹੁੰਦਾ, ਨੱਕੋ ਨੱਕ ਭਰੇ ਹੋਏ ਨੇ, ਜੋ ਕਦੇ ਵੀ ਊਣੇ ਨਹੀਂ ਹੁੰਦੇ, ਖਾਲੀ ਨਹੀਂ ਹੁੰਦੇ। ਕਹਿੰਦੇ ਜਿਹੜੇ ਰੱਬ ਦੇ ਰੰਗ ਵਿੱਚ ਨੱਕੋ ਨੱਕ ਭਰੇ ਨੇ, ਜਿਨ੍ਹਾਂ ਦੇ ਰੋਮ ਰੋਮ ਸਿਮਰਨ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਸਿਮਰਨ ਹੈ, ਜਿਨ੍ਹਾਂ ਦੇ ਚਾਰੇ ਪਾਸੇ ਸਰੀਰ ਦੇ ਸਿਮਰਨ ਹੀ ਸਿਮਰਨ ਹੋ ਰਿਹਾ, ਕਹਿੰਦੇ ਜੇ ਤੈਥੋਂ ਹੋਰ ਨਹੀਂ ਕੁਛ ਹੁੰਦਾ, ਇੱਕ ਕੰਮ ਹੋਰ ਤੈਨੂੰ ਦੱਸ ਦਿੰਦੇ, ਤਰਨ ਦਾ ਤਰੀਕਾ। ਤਿੰਨ ਕੀ ਪੰਕ ਹੋਵੇ ਜੇ ਨਾਨਕ, ਤਾਂ ਉਹ ਮੂੜਾ ਕਿਛ ਪਾਈ ਰੇ। ਮਹਾਰਾਜ ਕਥਨ ਕਰਦੇ ਜੇ ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਪੰਕ ਹੁੰਦੀ, ਧੂੜੀ ਪ੍ਰਾਪਤ ਹੋ ਜੇ, ਚਲੋ ਜੇ ਹੋਰ ਨਹੀਂ ਕੁਛ ਤਾਂ ਉਹਨਾਂ ਦੀ ਧੂੜੀ ਹੀ ਲੈ ਲਓ, ਤਦ ਇਹ ਮੂਰਖ ਜੀਵ ਵੀ ਕੁਛ ਨਾ ਕੁਛ ਭਗਤੀ ਗਿਆਨ ਦੀ ਗੱਲਾਂ ਕਰਕੇ ਪ੍ਰਾਪਤੀ ਕਰ ਸਕਦਾ, ਭਗਤੀ ਨੂੰ ਗਿਆਨ ਨੂੰ ਇਹ ਕਹਿੰਦੇ ਤੂੰ ਵੀ ਪ੍ਰਾਪਤ ਕਰ ਸਕਦਾ, ਕਿਉਂਕਿ ਤੂੰ ਚਲ ਉਹਨਾਂ ਦੇ ਕੋਲ ਹੀ ਬਹਿ ਜਾ ਕਰ ਘੜੀ, ਰੱਬ ਦੇ ਬੰਦਿਆਂ ਕੋਲ ਕੁਛ ਸੁਣ ਲਿਆ ਕਰ ਬਹਿ ਕੇ, ਤੈਨੂੰ ਵੀ ਗਿਆਨ ਹੋ ਜੇ ਭੋਰਾ। ਗੌੜੀ ਚੇਤੀ ਮਹੱਲਾ ਪਹਿਲਾ, ਇਹ ਸ਼ਬਦ ਦੁਆਰਾ ਹੁਣ ਬਰਾਗਮਈ ਉਪਦੇਸ਼ ਦੇ ਕੇ ਆਪਣਾ ਮਨ ਬਦਲਦੇ ਨੇ। ਕਹਿੰਦੇ ਵਿਚਾਰ ਕੇ ਵੇਖੋ ਸਾਰੇ ਜਾਣੇ ਆਪਣੇ ਮਨ 'ਚ, ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵ ਹੋ ਹਮ ਆਏ। ਕਹਿੰਦੇ ਵਿਚਾਰ ਕੇ ਇੱਕ ਦਿਨ ਬਹਿ ਕੇ ਦੇਖੋ, ਇਹ ਗੱਲ ਹੁਣੇ ਵਿਚਾਰ ਲੈਂਦੇ ਕਿ ਮਾਂ ਕਿਸ ਦੀ ਹੈ, ਇਹ ਪਿਓ ਕਿਸ ਦਾ ਹੈ, ਅਤੇ ਅਸੀਂ ਸਾਰੇ ਜੀਵ ਕਿਸ ਜਗ੍ਹਾ ਤੋਂ ਆਏ ਹਾਂ। ਕਈ ਜਨਮਾਂ 'ਚ ਕਈ ਮਾਵਾਂ ਮਿਲੀਆਂ, ਕਈ ਜਨਮਾਂ 'ਚ ਕਈ ਪਿਤਾ ਮਿਲੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤਿਆਂ ਕੇ ਚੇਲੇ ਫੁੱਲ ਹੋਏ। ਹਰੇਕ ਜਨਮ ਵਿੱਚ ਕੁਛ ਨਾ ਕੁਛ ਨਵਾਂ ਹੀ ਹੁੰਦਾ, ਭੈਣ ਭਰਾ ਬਦਲ ਜਾਂਦੇ ਹਰੇਕ ਜਨਮ 'ਚ, ਜਾਤ ਬਦਲ ਜਾਂਦੀ ਹੈ ਹਰੇਕ ਜਨਮ ਵਿੱਚ। ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ। ਅੱਗ ਅਤੇ ਪਾਣੀ ਅਤੇ ਪੰਜਾਂ ਤੱਤਾਂ ਦੇ ਵਿੱਚ ਸਾਰੇ ਜੀਵ ਜਿਹੜੇ ਬਿੰਬ ਬੁਲਬੁਲੇ ਰੂਪ ਪੈਦਾ ਹੋਏ ਨੇ। ਮਾਂ ਦੀ ਜਠਰ ਅਗਨੀ ਦੇ ਭੀਤਰ ਤੋਂ ਭਾਵ ਵਿੱਚ ਮਾਤਾ ਪਿਤਾ ਦੇ ਰਕਤ ਬਿੰਦ ਰੂਪ ਜਲ ਦੇ ਬਿੰਬ ਬੁਲਬੁਲੇ ਤੋਂ ਸਾਰੇ ਜੀਵ ਪੈਦਾ ਹੋਏ। ਪਰਮੇਸ਼ਰ ਨੇ ਕਿਸ ਵਾਸ ਕਿਸ ਕੰਮ ਲਈ ਪੈਦਾ ਕੀਤੇ ਨੇ, ਭਲਾਂ ਦੀ ਆਪਾਂ ਨੂੰ ਰੱਬ ਨੇ ਕਾਹਦੇ ਲਈ ਪੈਦਾ ਕੀਤਾ, ਅਤੇ ਇਹਨਾਂ ਜੀਵਾਂ ਨੇ ਪੈਦਾ ਹੋ ਕੇ ਕੀ ਕੰਮ ਕੀਤੇ ਨੇ? ਉਲਟੇ ਹੀ ਕੰਮ ਕੀਤੇ ਸਾਰੇ। ਕਹਿੰਦੇ ਕਾਹੇ ਕੰਮ ਪਾਏ, ਜਿਹੜੇ ਕੰਮ ਨੂੰ ਕਿਹਾ ਸੀ ਪੈਦਾ ਕੀਤੇ, ਸਿਮਰਨ ਨੂੰ ਪੈਦਾ ਕੀਤੇ, ਜੇ ਸਿਮਰਨ ਬੰਦੇ ਤੋਂ ਕਰਾਉਣਾ ਸੀ ਤਾਂ ਹੀ ਉਹ ਜ਼ੁਬਾਨ ਦਿੱਤੀ ਸੀ ਇਹਨੂੰ ਬੋਲਣ ਨੂੰ, ਵਾਹਿਗੁਰੂ ਕਹੂਗਾ। ਜੇ ਗੂੰਗਾ ਹੀ ਰਹਿਣਾ ਸੀ ਨਾਮ ਵੱਲੋਂ ਫਿਰ ਜੀਵ ਹੀ ਬਣ ਜਾਂਦਾ, ਪਸ਼ੂ ਪੰਛੀ ਬਣ ਜਾਂਦਾ। ਹੱਥ ਦਿੱਤੇ ਸੀ ਕੋਈ ਸੇਵਾ ਕਰੂਗਾ, ਜੇ ਡੰਗਰਾਂ ਵਾਂਗੂ ਹੱਥ ਐਂ ਹੀ ਰੱਖਣੇ ਸੀ ਇੱਧਰ ਉੱਧਰ ਸੇਵਾ ਨਹੀਂ ਸੀ ਕਰਨੀ, ਕਹਿੰਦੇ ਫਿਰ ਡੰਗਰੀ ਬਣ ਜਾਂਦਾ ਤੂੰ, ਕਾਹਨੂੰ ਇੱਧਰ ਨੂੰ ਆਇਆ ਸੀ ਫਿਰ, ਕਾਹੇ ਕੰਮ ਪਾਏ, ਤੈਨੂੰ ਕਾਹਦੇ ਲਈ ਦੁਨੀਆਂ 'ਚ ਭੇਜਿਆ ਸੀ। ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਨੀ ਔਗਣ ਮੇਰੇ ਰਹਾਉ। ਹੇ ਮੇਰੇ ਮਾਲਕਾ, ਹੇ ਮੇਰੇ ਵਾਹਿਗੁਰੂ, ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ ਵਾਹਿਗੁਰੂ, ਅਤੇ ਮੇਰੇ ਔਗਣਾਂ ਨੂੰ ਵੀ ਕੌਣ ਜਾਣ ਸਕਦਾ। ਮੇਰੇ ਵੀ ਨਹੀਂ ਔਗਣ ਕਹੇ ਜਾਂਦੇ ਜੀ। ਜਿਵੇਂ ਤੁਸੀਂ ਸਮੁੰਦਰਾਂ ਦਾ ਸਮੁੰਦਰ, ਵੱਡਾ ਸਮੁੰਦਰ ਹੋਵੇ, ਆਹ ਧਰਤੀ ਵਾਲਾ ਸਮੁੰਦਰ ਤਾਂ ਛੋਟਾ ਜਿਹਾ, ਜੇ ਕਿਸੇ ਤਾਰੇ ਕਹਿੰਦੇ ਬਹੁਤ ਵੱਡੇ ਸਮੁੰਦਰ, ਜੇ ਕਿਤੇ ਤਾਰੇ ਦੇ ਉੱਤੇ ਹੋਵੇ, ਧਰਤੀ ਤਾਂ ਇੱਕ ਕਿਣਕਾ ਹੀ ਹੈ ਉਹਨਾਂ ਸਾਹਮਣੇ, ਇੰਨੇ ਇੰਨੇ ਵੱਡੇ ਤਾਰੇ ਪਏ ਨੇ। ਸਾਰੇ ਬ੍ਰਹਿਮੰਡ ਜਿੱਦਾਂ ਸਮੁੰਦਰ ਹੋਵੇ, ਉਹ ਇੰਨੇ ਗੁਣ ਵੀ ਤੁਹਾਡੇ ਵਿੱਚ ਗਿਣੇ ਨਹੀਂ ਜਾ ਸਕਦੇ, ਅਤੇ ਇਹਦੇ ਉਲਟ ਮੇਰੇ 'ਚ ਇੰਨੇ ਔਗਣ ਨੇ ਜਿੱਦਾਂ ਵੱਡਾ ਬ੍ਰਹਿਮੰਡ ਹੈ, ਮੇਰੇ 'ਚ ਇੰਨੇ ਔਗਣ ਨੇ, ਇਸ ਕਰਕੇ ਮੇਰੇ ਔਗਣ ਵੀ ਨਹੀਂ ਗਿਣੇ ਜਾ ਸਕਦੇ ਸੱਚੇ ਪਾਤਸ਼ਾਹ। ਜਿਵੇਂ ਆਪ ਦੇ ਗੁਣਾਂ ਨੂੰ ਅਨੇਕ ਗੁਣ ਨੇ ਆਪ ਦੇ, ਇਸੇ ਤਰ੍ਹਾਂ ਮੇਰੇ ਬੇਅੰਤ ਔਗਣ ਨੇ ਗਿਣੇ ਨਹੀਂ ਜਾ ਸਕਦੇ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਮਹਾਰਾਜ, ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ। ਕਿੰਨੇ ਜਨਮਾਂ ਵਿੱਚ ਅਸਾਂ ਆਪਣੇ ਆਪ ਨੂੰ ਜੰਗਲੀ ਰੁੱਖਾਂ ਵਿੱਚ ਅਤੇ ਬਾਗਾਂ ਦੇ ਬਿਰਛਾਂ ਵਿੱਚ ਪੈਦਾ ਹੋਣਾ ਜਾਣਿਆ। ਆ ਪਿਛਲੇ ਜਨਮ 'ਚ, ਉਦੋਂ ਪਿਛਲੇ ਜਨਮਾਂ 'ਚ ਅਸੀਂ ਕਈ ਵਾਰ ਜੰਗਲੀ ਰੁੱਖ ਬਣੇ ਹਾਂ। ਦੇਖੋ ਮਹਾਰਾਜ ਆਪ ਦੱਸਦੇ, ਕਈ ਵਾਰੀ ਅਸੀਂ ਬਾਗਾਂ ਵਿੱਚ ਅੰਬਾਂ ਦੇ ਬੂਟੇ ਬਣੇ ਹੈ, ਕਈ ਵਾਰ ਆੜੂ ਦੇ ਬੂਟੇ ਬਣੇ ਹੈ, ਕਿੰਨੀ ਵਾਰ ਅਸੀਂ ਐਸੇ ਹੋਏ ਕਿ ਪਸ਼ੂ ਜੂਨ 'ਚ ਪੈਦਾ ਹੋਏ ਵਾਰ ਵਾਰ। ਕੇਤੇ ਨਾਗ ਕੁਲੀ ਮੈਂ ਆਏ, ਕੇਤੇ ਪੰਖ ਉਡਾਏ। ਕਿੰਨੀ ਵਾਰ ਅਸੀਂ ਨਾਗ ਹੁੰਦਾ ਸੱਪਾਂ ਦੀ ਕੁਲ ਵਿੱਚ ਜਨਮ ਪਾ ਕੇ ਆਏ ਸੀ ਦੁਨੀਆਂ 'ਚ, ਅਤੇ ਕਿੰਨੇ ਜਨਮ ਖੰਭਾਂ ਨਾਲ ਅਸੀਂ ਆਪਣੇ ਆਪ ਨੂੰ ਉਡਾਇਆ, ਪੰਛੀ ਬਣਦੇ ਰਹੇ, ਸੱਪ ਬਣਦੇ ਰਹੇ। ਹੱਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਕਰ ਆਵੈ। ਇਹ ਮਨੁੱਖ ਚੋਰੀ ਕਰਨ ਵਾਲਾ ਹੋ ਕੇ ਪੱਟਣ ਸ਼ਹਿਰ ਵਿੱਚ ਜਾ ਕੇ ਹੱਟਾਂ ਨੂੰ ਅਤੇ ਬਿਜ ਪੱਕੇ ਮੰਦਰਾਂ ਨੂੰ ਭੰਨਦਾ, ਸੰਨ ਲਾਉਂਦਾ, ਫਿਰ ਉਹਨਾਂ ਵਿੱਚੋਂ ਪਦਾਰਥ ਚੋਰੀ ਕਰਕੇ ਆਪਣੇ ਘਰ ਨੂੰ ਆਉਂਦਾ। ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਵੈ। ਕਦੇ ਤਾਂ ਅੱਗੇ ਨੂੰ ਦੇਖਦਾ, ਕਦੇ ਪਿੱਛੇ ਨੂੰ ਦੇਖਦਾ ਕਿ ਮੈਨੂੰ ਕੋਈ ਦੇਖਦਾ ਤਾਂ ਨਹੀਂ, ਮੈਨੂੰ ਇੱਧਰ ਉੱਧਰੋਂ ਕੋਈ ਦੇਖਦਾ ਤਾਂ ਨਹੀਂ। ਉਹ ਇੱਧਰ ਉੱਧਰੋਂ ਕੀ ਦੇਖਦਾ, ਰੱਬ ਤਾਂ ਦੇਖਦਾ ਨਾ, ਕਹਿੰਦੇ ਉਹਦੇ ਕੋਲੋਂ ਕਿੱਥੋਂ ਚੁਕਾ ਲਏਗਾ। ਜਿਹਨੇ ਕੇਸ ਬਣਾਉਣਾ ਤੇਰੇ 'ਤੇ, ਉਹ ਤਾਂ ਦੇਖ ਹੀ ਰਿਹਾ, ਉਹਦਾ ਕੈਮਰਾ ਤਾਂ ਪਹਿਲਾਂ ਹੀ ਫਿੱਟ ਹੋਇਆ ਵਿਆ ਤੇਰੇ 'ਤੇ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਤੂੰ ਆਪਣੇ ਆਪ 'ਚ ਸਿਆਣਾ ਨਾ ਬਣ ਬਾਲਾ। ਤਟ ਤੀਰਥ ਹਮ ਨਵ ਖੰਡ ਦੇਖੇ, ਹੱਟ ਪੱਟਣ ਬਾਜ਼ਾਰਾ। ਤੀਰਥਾਂ ਦੇ ਕਿਨਾਰੇ ਅਤੇ ਨੌ ਖੰਡ ਅਸਾਂ ਨੇ ਵੇਖੇ ਨੇ, ਅਤੇ ਹੱਟਾਂ ਨੂੰ, ਪੱਟਣ ਸ਼ਹਿਰਾਂ ਨੂੰ ਅਤੇ ਬਾਜ਼ਾਰਾਂ ਨੂੰ ਵੀ ਦੇਖਿਆ। ਪੱਟਣ ਦਾ ਮਤਲਬ ਹੁੰਦਾ ਸ਼ਹਿਰ। ਲੈ ਕੇ ਤੱਕੜੀ ਤੋਲਣ ਲਾਗਾ, ਘੱਟ ਹੀ ਮੈਂ ਵਣਜਾਰਾ। ਜਿਸ ਵੇਲੇ ਜੀਵ ਹੱਥ ਵਿੱਚ ਤੱਕੜੀ ਵੱਟਾ ਲੈ ਕੇ ਸੌਦਾ ਤੋਲਣ ਲੱਗਦਾ ਹੈ, ਤਾਂ ਇਹ ਵਣਜਾਰਾ ਜਿਹੜਾ ਜੀਵ ਹੈ ਨਾ, ਜੀਵ ਘੱਟ ਹੀ ਤੋਲਦਾ ਹੈ, ਘੱਟ ਹੀ ਤੋਲਦਾ ਹਮੇਸ਼ਾ। ਇਸੇ ਕਰਕੇ ਜੀਵ ਘਾਟੇ ਵਿੱਚ ਹੀ ਰਹਿੰਦਾ, ਵੱਧਦਾ ਫੁੱਲਦਾ ਨਹੀਂ। ਅੰਤਰੀ ਭਾਵ ਤਾਂ ਇਹ ਹੈ ਕਿ ਜਿਸ ਵੇਲੇ ਬੁੱਧੀ ਰੂਪ ਤੱਕੜੀ ਅਤੇ ਵਿਚਾਰ ਰੂਪ ਵੱਟਾ ਲੈ ਕੇ ਵਾਹਿਗੁਰੂ ਦਾ ਤੋਲਣ ਕਰਦਾ ਨਾ, ਤੋਲਣ ਦਾ ਮਤਲਬ ਹੁੰਦਾ ਵਿਚਾਰ, ਵਿਚਾਰ ਕਰਨ ਲੱਗਿਆ, ਤਾਂ ਇਸ ਵਣਜਾਰੇ ਜੀਵ ਨੇ ਅੰਤਹਿ ਕਰਨ ਦੇ ਵਿੱਚ ਪਰਮਾਤਮਾ ਨੂੰ ਨਿਸ਼ਚੇ ਕਰ ਲਿਆ। ਜੀਵ ਨੂੰ ਚਾਹੀਦਾ ਕਿ ਪਰਮੇਸ਼ਰ ਅੱਗੇ ਇਸ ਤਰ੍ਹਾਂ ਬੇਨਤੀਆਂ ਕਰੇ ਤਾਂ ਤਰ ਸਕਦਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਕਹਿੰਦੇ ਸਮੁੰਦ ਅਤੇ ਸਾਗਰ ਦੋ ਸ਼ਬਦ ਵਿੱਚ ਨੇ, ਪੰਜ ਉੱਪਰੋਂ ਹੋਰ ਲਈਏ, ਸੱਤ ਬਣਾਈਏ, ਸੱਤਾਂ ਸਮੁੰਦਰਾਂ 'ਚ ਜਿੰਨਾ ਜਲ ਭਰਿਆ ਹੋਇਆ ਨਾ, ਉਨੇ ਔਗਣ ਸਾਡੇ 'ਚ ਨੇ ਭਰੇ ਹੋਏ। ਸਾਗਰ ਸਹਿਤ ਗਰਲਤਾ ਦੇ ਜੋ ਸਮੁੰਦਰ ਹੈ, ਉਹ ਜਿੰਨਾ ਕੁ ਜਲ ਭਰਿਆ ਹੋਇਆ ਹੈ, ਈਸ਼ਰ ਰਚਿਤ ਜੋ ਸਮੁੰਦਰ ਹੈ, ਅਤੇ ਸਾਗਰ ਰਾਜੇ ਦੇ ਪੁੱਤਰਾਂ ਦਾ ਰਚਿਆ ਹੋਇਆ ਜੋ ਸੌ ਯੋਜਨ ਦਾ ਸਾਗਰ ਹੈ, ਉਹ ਜਿੰਨਾ ਕੁ ਜਲ ਨਾਲ ਭਰਿਆ, ਉਨੇ ਔਗਣ ਹੈ ਸਾਡੇ 'ਚ, ਕਿਉਂਕਿ ਪੁਰਾਣੀਆਂ ਚੀਜ਼ਾਂ ਜਿਵੇਂ ਬਣੀਆਂ ਉਹ ਦੱਸੀਆਂ ਨੇ। ਸੋ ਇਸ ਤਰੀਕੇ ਨਾਲ ਮਹਾਰਾਜ ਕਹਿੰਦੇ, ਬੇਨਤੀਆਂ ਰੱਬ ਦੇ ਅੱਗੇ ਕਰੋ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਸ਼ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਇਹ ਦਇਆ ਦੇ ਕਰਨ ਵਾਲੇ ਵਾਹਿਗੁਰੂ, ਤੁਸਾਂ ਨੇ ਕਈ ਵਾਰੀ ਡੁੱਬਦੇ ਪੱਥਰ ਵੀ ਤਾਰੇ, ਰੱਬ ਜੀ ਸਾਡੇ 'ਤੇ ਕਿਰਪਾ ਕਰ ਦਿਓ। ਇਹ ਬੜੇ ਬੜੇ ਪਾਪੀ ਤਾਰੇ ਨੇ, ਹੁਣ ਵੀ ਆਪਣੇ ਮਨ ਵਿੱਚ ਕੁਝ ਮਿਹਰ ਦੀ ਦ੍ਰਿਸ਼ਟੀ ਪੈਦਾ ਕਰਕੇ ਅਸੀਂ ਜੋ ਪੱਥਰਾਂ ਵਾਂਗ ਡੁੱਬ ਰਹੇ, ਸਾਨੂੰ ਵੀ ਤਾਰ ਦਿਓ ਜੀ। ਸਾਡੇ ਤੇ ਮੇਰ ਕਹਿੰਦੇ ਰੱਬ ਅੱਗੇ ਬੇਨਤੀਆਂ ਕਰ ਲਓ। ਇਹ ਤਰੀਕਾ ਗੁਰੂ ਦੱਸਦਾ, ਇਹਦਾ ਨਾਮ ਹੀ ਗੁਰੂ ਹੁੰਦਾ। ਗੁਰੂ ਕੀ ਦੱਸਦਾ? ਗੁਰ ਕਹਿੰਦੇ ਫਲਾਨੇ ਨੇ ਗੁਰ ਦਿੱਤਾ ਉਹਨੂੰ ਫਲਾਨਾ, ਇਹ ਗੁਰੂ ਦਾ ਮਤਲਬ ਗੁਰ ਦੇਣਾ। ਗੁਰੂ ਨਾਨਕ ਦੇਵ ਜੀ ਗੁਰ ਦਿੰਦੇ ਨੇ ਆਪਾਂ ਨੂੰ, ਕਹਿੰਦੇ ਮੈਂ ਤੈਨੂੰ ਗੁਰ ਦੀ ਗੱਲ ਦੱਸਦਾ, ਰੱਬ ਅੱਗੇ ਇਉਂ ਬੇਨਤੀਆਂ ਕਰ ਲਾ ਕਿ ਰੱਬਾ ਤੂੰ ਪੱਥਰ ਤਾਰ ਤੇ ਸਾਨੂੰ ਵੀ ਤਾਰ ਦੇ। ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਇਹ ਜੀਵ ਅੱਗ ਵਾਂਗ ਤਪ ਰਿਹਾ ਤੇ ਇਹਦੇ ਹਿਰਦੇ ਚ ਈਰਖਾ ਰੂਪੀ ਛੁਰੀ ਹਰ ਵਕਤ ਚੱਲਦੀ ਵੀ ਰਹਿੰਦੀ ਹੈ, ਚੱਲਦੀ ਵੀ ਰਹਿੰਦੀ ਹੈ। ਪ੍ਰਣਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ। ਮਹਾਰਾਜ ਕਥਨ ਕਰਦੇ ਆਪ ਇਹੋ ਜਿਹੀ ਕਿਰਪਾ ਕਰੋ ਕੋਈ ਜੀਵ ਤੁਹਾਡੇ ਹੁਕਮ ਨੂੰ ਪਛਾਣ ਲਵੇ, ਜਿਸ ਕਰਕੇ ਦਿਨ ਰਾਤ ਸੁਖ ਪ੍ਰਾਪਤ ਹੋਵੇ ਸਾਡੇ ਹਿਰਦੇ ਦੇ ਅੰਦਰ। ਗੌੜੀ ਬੈਰਾਗਣ ਮਹੱਲਾ ਪਹਿਲਾ, ਪਹਿਲਾਂ ਗੌੜੀ ਚੇਤੀ ਦੱਸਿਆ ਸੀ, ਹੁਣ ਗੌੜੀ ਬੈਰਾਗਣ। ਇਹ ਗੌੜੀ ਦੀ ਜਾਤੀ ਹੈ ਬੈਰਾਗਣ। ਇਹਦੇ ਥੋੜ੍ਹੇ ਥੋੜ੍ਹੇ ਫਰਕਾਂ ਵਿੱਚ ਸੁਰ ਦਾ ਫਰਕ ਪੈਂਦਾ ਗਾਉਣ ਵਿੱਚ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਕਥਨ ਕਰਦੇ ਨੇ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ। ਮਹਾਰਾਜ ਕਹਿੰਦੇ ਬੰਦਿਆ ਤੂੰ ਸਾਰੀ ਰਾਤ ਤਾਂ ਸੌਂ ਕੇ ਗਵਾਤੀ ਤੇ ਦਿਨ ਖਾਣ ਪੀਣ ਵਿੱਚ ਹੀ ਗਵਾਤਾ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਹੀਰੇ ਵਰਗਾ ਮਨੁੱਖਾ ਜਨਮ ਮੋਲਕ ਸੀ, ਕੌਡੀ ਭਾਵ ਮਾਇਆ ਦੇ ਵਿੱਚ ਵਿਸ਼ੇ ਵਿਕਾਰਾਂ ਬਦਲੇ ਐਵੇਂ ਫਾਲਤੂ ਹੀ ਗਵਾ ਲਿਆ ਤੂੰ। ਮੈਂ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਛਤਾ ਹੇਰੇ ਰਹਾਓ। ਰਹਾਓ ਦੀਆਂ ਪੰਕਤੀਆਂ ਚ ਕਹਿੰਦੇ ਤੂੰ ਵਾਹਿਗੁਰੂ ਦਾ ਨਾਮ ਸਿਮਰਨ ਕਰਨਾ ਜਾਣੇ ਨੀ, ਇਹ ਮੂਰਖਾ ਮਗਰੋਂ ਪਛਤਾਉਣਾ ਪਏਗਾ ਤੈਨੂੰ। ਰਾਮ ਨਾਮ ਜਪਿਆ ਕਰ, ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਅੰਤਾ ਧਨ ਧਰਨੀ ਧਰੇ ਅੰਤ ਨਾ ਚਾਹੇ ਆ ਜਾਏ। ਪਹਿਲਾ ਭਾਵ ਅਰਥ ਇਹ ਕਰਦੇ ਕਿ ਅੰਤਾ ਹੁੰਦਾ ਬੇਅੰਤ ਧਨ ਧਰਤੀ ਵਿੱਚ ਧਰਿਆ ਦੱਬਿਆ ਹੋਇਆ, ਲਿਆ ਲਿਆ ਕੇ ਧਰਤੀ 'ਚ ਦੱਬੀ ਗਿਆ ਦੱਬੀ ਗਿਆ। ਫੇਰ ਵੀ ਅੰਤ ਦਾ ਹੋਰ ਬੇਅੰਤ ਧਨ ਦੀ ਇੱਛਾ ਦਿਲ 'ਚੋਂ ਜਾਂਦੀ ਨਹੀਂ, ਹੋਰ ਵੀ ਲਿਆ ਕੇ ਦੱਬਦਿਆਂ ਉਹ ਬਾਅਦ 'ਚ ਲੋਕਾਂ ਦੇ ਕੰਮ ਹੀ ਆਉਂਦਾ। ਬਾਅਦ 'ਚ ਜਦੋਂ ਕਿਤੇ ਕੋਈ ਥਾਂ ਪੜਦਾ ਕਹਿੰਦੇ ਗਾਗਰਾਂ ਨਿਕਲੀਆਂ, ਉਹ ਜਿਹਨੇ ਦੱਬਿਆ ਸੀ ਉਹਦਾ ਉੱਥੇ ਹੀ ਰਹਿ ਗਿਆ। ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ। ਹੋਰ ਬੇਅੰਤ ਧਨ ਨੂੰ ਚਾਹੁਣ ਵਾਸਤੇ ਜੋ ਪ੍ਰਦੇਸਾਂ 'ਚ ਗਏ ਸੀ ਜਾਂ ਸਮੁੰਦਰ ਦੇ ਕਿਨਾਰੇ ਜਾਂ ਸਮੁੰਦਰ ਵਿੱਚ ਟੁੱਬੀਆਂ ਮਰਵਾਈਆਂ ਮੋਤੀ ਕੱਢੇ ਅੰਦਰੋਂ ਥੱਲਿਓਂ, ਉਹ ਸਗੋਂ ਆਪਣਾ ਬੇਅੰਤ ਧਨ ਗਵਾ ਕੇ ਆਏ ਨੇ, ਕਿਉਂਕਿ ਰੁਪਈਏ ਦੇ ਕੇ ਟੁੱਬੀਆਂ ਮਰਵਾਈਆਂ ਪਰ ਮੋਤੀ ਨਿਕਲੇ ਨਹੀਂ, ਘੋਗੇ ਨਿਕਲੇ ਵਿੱਚੋਂ, ਇਸ ਕਰਕੇ ਗੱਲ ਬਣੀ ਨਹੀਂ। ਦੂਜਾ ਭਾਵ ਕਹਿਣ ਤੋਂ ਅੰਤਾ ਧਨ ਧਰਨੀ ਧਰੇ, ਬੇਅੰਤ ਪਰਮਾਤਮਾ ਰੂਪੀ ਧਨ ਬੁੱਧੀ ਰੂਪੀ ਧਰਤੀ ਵਿੱਚ ਧਰਿਆ ਹੋਇਆ ਹੈ ਬੰਦੇ ਨੇ, ਅਕਾਲ ਪੁਰਖ ਨੇ ਧਰਿਆ ਜੀ ਧਰਤੀ 'ਚ। ਅੰਤ ਨਾ ਚਾਹੇ ਆ ਜਾਏ, ਉਹ ਬੇਅੰਤ ਪਰਮਾਤਮਾ ਰੂਪੀ ਧਨ ਦੀ ਇੱਛਾ ਪੈਦਾ ਹੀ ਨਹੀਂ ਹੁੰਦੀ ਉਹਦੇ ਮਨ 'ਚ ਕਿ ਮੈਂ ਨਾਮ ਧਨ ਦੀ ਕਮਾਈ ਕਰ ਲਵਾਂ। ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ। ਜਿਹੜੇ ਬੰਦੇ ਬੇਅੰਤ ਪਰਮਾਤਮਾ ਰੂਪੀ ਧਨ ਨੂੰ ਪ੍ਰਗਟ ਕਰਨ ਵਾਸਤੇ ਬਾਹਰ ਜੰਗਲਾਂ 'ਚ ਤੀਰਥਾਂ 'ਤੇ ਗਏ ਸੀ, ਕਹਿੰਦੇ ਉਹ ਵੀ ਜਿਹੜੇ ਸੀ ਨਾ ਉਹ ਸਗੋਂ ਅੰਤ ਹੁੰਦਾ ਬੇਅੰਤ ਪਰਮਾਤਮਾ ਰੂਪੀ ਧਨ ਨੂੰ ਗਵਾ ਕੇ ਹੀ ਆਏ, ਕਿਉਂਕਿ ਆਪਣੇ ਸਥਾਨ 'ਤੇ ਬੈਠਿਆਂ ਜਿਹੜੀ ਬਿਰਤੀ ਲੱਗਦੀ ਆ ਜਾਂ ਸਮਾਧੀ ਲੱਗਦੀ ਹੈ ਉਹ ਚਿੱਤ ਜੁੜਦਾ ਸੀ, ਉਹ ਬਾਹਰ ਭਟਕਣ ਕਰਕੇ ਇਕਾਗਰਤਾ ਵਾਲੀ ਬਿਰਤੀ ਬਣੀ ਹੋਈ ਨਹੀਂ ਉਸ ਬੰਦੇ ਦੀ। ਤੀਜਾ ਭਾਵ ਕਹਿੰਦੇ ਅੰਤਾ ਧਨ ਧਰਨੀ ਧਰੇ, ਪ੍ਰਤੱਖ ਬੇਅੰਤ ਧਨ ਧਰਤੀ 'ਚ ਧਰਿਆ ਭਾਵ ਦੱਬਿਆ ਪਿਆ, ਅੰਤ ਨਾ ਚਾਹੇ ਆ ਜਾਏ। ਇਸ ਕਰਕੇ ਬੇਅੰਤ ਪਰਮਾਤਮਾ ਰੂਪ ਧਨ ਦੀ ਇੱਛਾ ਪੈਦਾ ਹੁੰਦੀ ਹੋਈ ਨਹੀਂ, ਕਿਉਂਕਿ ਉਹ ਧਰਤੀ ਵਾਲੇ ਧਨ ਨੂੰ ਦੇਖੀ ਜਾਂਦਾ, ਜਿਹੜਾ ਬੁੱਧੀ ਰੂਪੀ ਧਰਤੀ 'ਚ ਧਨ ਦੱਬਿਆ ਉਹਦੇ ਵੱਲ ਧਿਆਨ ਨਹੀਂ ਦਿੰਦਾ। ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ। ਜੋ ਪ੍ਰਤੱਖ ਬੇਅੰਤ ਧਨ ਨੂੰ ਚਾਹੁਣ ਵਾਸਤੇ ਬਾਹਰ ਗਏ ਸੀ ਉਹ ਸਗੋਂ ਬੇਅੰਤ ਪਰਮਾਤਮਾ ਰੂਪੀ ਧਨ ਗਵਾ ਲਿਆ ਉਹਨਾਂ ਨੇ, ਕਿਉਂਕਿ ਉਹ ਗਏ ਸੀ ਬਹੁਤ ਪੈਸਾ ਖੱਟਣ ਬਾਹਰ ਪ੍ਰਦੇਸਾਂ ਵਿੱਚ, ਪਰ ਉਹ ਜਦੋਂ ਉੱਥੇ ਗਏ ਤਾਂ ਉਹ ਸਿੱਖੀ ਸੁੱਖੀ ਸਭ ਗਵਾਚ ਗਈ, ਕਿੱਧਰੇ ਹੀ ਗਏ ਨਿਆਣਿਆਂ ਦੀ ਸਿੱਖੀ ਆਪਦੀ ਸਿੱਖੀ, ਕਹਿੰਦੇ ਸਗੋਂ ਬੇਅੰਤ ਪਰਮਾਤਮਾ ਰੂਪੀ ਧਨ ਨੂੰ ਗਵਾ ਹੀ ਲਿਆ, ਕੋਈ ਵੀ ਸਿੱਖ ਨਹੀਂ ਹੈਗਾ ਹੁਣ, ਕਹਿੰਦੇ ਸਾਰਾ ਕੁਛ ਗਵਾ ਲਿਆ, ਆਪਣਾ ਨਾਮ ਭੁੱਲ ਹੀ ਗਏ, ਹੌਲੀ ਹੌਲੀ ਕਲਚਰ ਹੀ ਛੱਡਤਾ, ਹੌਲੀ ਹੌਲੀ ਇਹ ਵੀ ਭੁੱਲ ਗਏ ਵੀ ਸਾਡਾ ਕੀ ਸੀ ਪਿੱਛੇ, ਸਾਡਾ ਪਿੱਛਾ ਕੀ ਸੀ, ਉਹ ਸਭ ਖਤਮ ਹੋ ਗਿਆ। ਮਹਾਰਾਜ ਕਹਿੰਦੇ ਆਪਣ ਲਈ ਆ ਜੇ ਮਿਲੈ ਤਾਂ ਸਭ ਕੋ ਭਾਗਠ ਹੋਏ। ਜੇ ਆਪਣੇ ਲਿਆ ਪ੍ਰਤੱਖ ਧਨ ਮਿਲ ਸਕਦਾ ਹੋਵੇ ਤਾਂ ਸਭ ਕੋਈ ਕਹਿੰਦੇ ਅਮੀਰ ਹੋ ਜੇ। ਗੁਰਾਂ ਤੋਂ ਬਗੈਰ ਅੰਤਰੀਵ ਆਤਮਾ ਰੂਪੀ ਧਨ ਜੇ ਆਪਣਾ ਲਿਆ ਮਿਲ ਸਕਦਾ ਹੋ ਤਾਂ ਸਭ ਕੋਈ ਭਾਗਾਂ ਵਾਲਾ ਹੋ ਜੇ, ਧਨਾੜ ਹੋ ਜੇ, ਦੋਨੋਂ ਹੀ ਗੱਲਾਂ। ਆਪਣ ਲਈ ਆ ਜੇ ਮਿਲਿਆ ਵਿਛੜ ਕਿਉਂ ਰੋਵਨ। ਪਹਿਲਾਂ ਵੀ ਮਹਾਰਾਜ ਨੇ ਕਿਹਾ, ਕਹਿੰਦੇ ਆਪਣਾ ਲਿਆ ਹੋਇਆ ਨਾ ਤਾਂ ਬੰਦੇ ਨੂੰ ਸੰਸਾਰੀ ਧਨ ਮਿਲਦਾ, ਆਪਣਾ ਲਿਆ ਹੋਇਆ ਨਾ ਹੀ ਨਾਮ ਧਨ ਮਿਲਦਾ। ਫਿਰ ਤਾਂ ਹਰੇਕ ਕੋਈ ਬਣ ਜੇ ਸਾਧੂ ਸੰਤ, ਬ੍ਰਹਮ ਗਿਆਨੀ ਹੋ ਜਾਏ, ਅਮੀਰ ਹੋ ਜਾਏ, ਨਾਮ ਕਰਕੇ, ਸੰਸਾਰੀ ਧਨ ਕਰਕੇ। ਮਹਾਰਾਜ ਇਹ ਫਿਰ ਮਿਲਦਾ ਕਿਵੇਂ ਹੈ? ਕਰਮਾਂ ਉੱਪਰ ਨਿਬੜਾ ਜੇ ਲੋਚਾ ਸਭ ਕੋਏ, ਇਹ ਕਰਮਾਂ ਉੱਤੇ ਹੀ ਫੈਸਲਾ ਹੁੰਦਾ। ਜੇ ਕੋਈ ਚਾਹਵੇ ਕਿ ਮੈਨੂੰ ਸਭ ਕੁਝ ਮਿਲ ਜਾਵੇ ਤਾਂ ਕਰਮਾਂ ਤੋਂ ਬਗੈਰ ਨਹੀਂ ਮਿਲ ਸਕਦਾ, ਬਿਨ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਗੁਰੂ ਦੀ ਸਿੱਖਿਆ ਤਾਂ ਬਹਿ ਕੇ ਸੁਣਦਾ ਹੀ ਨਹੀਂ ਸਾਰੀ ਜ਼ਿੰਦਗੀ, ਅਤੇ ਭੱਜਿਆ ਹੀ ਫਿਰਦਾ, ਦੌੜਿਆ ਹੀ ਫਿਰਦਾ, ਅਖੀਰ ਤੱਕ ਸਵਾਸ ਨਿਕਲ ਜਾਂਦੇ, ਪੱਲੇ ਕੱਖ ਨਹੀਂ ਪੈਂਦਾ। ਸਤਿਗੁਰੂ ਕਹਿੰਦੇ ਮੇਰੀ ਇੱਕ ਵਾਰ ਸਿੱਖਿਆ ਸੁਣ ਜਾਂਦਾ ਬਹਿ ਕੇ, ਫਿਰ ਮਤ ਵਿੱਚ ਰਤਨ ਜਵਾਹਰ ਮਾਣਕ ਵਰਗੇ ਸ਼ੁਭ ਗੁਣ ਪੈਦਾ ਹੋ ਜਾਣੇ ਸੀ, ਤੂੰ ਅਮੀਰ ਹੋ ਜਾਣਾ ਸੀ ਦੋਨੋਂ ਪਾਸਿਆਂ ਤੋਂ ਹੀ। ਨਾਨਕ ਕਰਨਾ ਜਿਨ ਕੀ ਆ ਸੋਈ ਸਾਰ ਕਰੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ, ਜਿਸ ਪਰਮੇਸ਼ਰ ਨੇ ਪ੍ਰਪੰਚ ਪੈਦਾ ਕੀਤਾ ਹੈ ਉਹ ਸਾਰਿਆਂ ਨੂੰ ਖਾਣ ਪਾਣ ਦੀ ਸਾਰ ਸੰਭਾਲ ਆਪ ਹੀ ਕਰਦਾ। ਅਸਲ ਵਿੱਚ ਹੁਕਮ ਨਾ ਜਾਪੀ ਖਸਮ ਕਾ ਕਿਸੈ ਵਡਾਈ ਦੇ। ਮਾਲਕ ਦਾ ਹੁਕਮ ਨਹੀਂ ਜਾਣਿਆ ਜਾਂਦਾ, ਇਹ ਵੀ ਪਤਾ ਨਹੀਂ ਕਿ ਪਰਮਾਤਮਾ ਕਿਹਨੂੰ ਵਡਿਆਈ ਦਿੰਦਾ, ਇਹ ਰੱਬ ਦੀ ਮਰਜ਼ੀ ਹੈ। ਇਹ ਜੀਵ ਮਾਲਕ ਦਾ ਹੁਕਮ ਮੰਨਣਾ ਨਹੀਂ ਜਾਣਦਾ, ਇਸ ਲਈ ਉਹ ਪਰਮਾਤਮਾ ਇਹਨੂੰ ਕਿਸ ਤਰ੍ਹਾਂ ਵਡਿਆਈ ਦੇਵੇਗਾ? ਇਹ ਤਾਂ ਬਹਿ ਕੇ ਕਦੇ ਸੁਣਦਾ ਹੀ ਨਹੀਂ, ਉਹਦੇ ਨਾਮ ਨਾਲ ਜੁੜਦਾ ਹੀ ਨਹੀਂ। ਜਦੋਂ ਉਹਦੇ ਨਾਮ ਨਾਲ ਹੀ ਨਹੀਂ ਜੁੜਿਆ, ਪਰਮਾਤਮਾ ਦੀ ਕਦੇ ਗੱਲ ਨਹੀਂ ਸੁਣੀ, ਗੁਰੂ ਦੀ ਗੱਲ ਨਹੀਂ ਸੁਣੀ, ਬਹਿ ਕੇ ਬਥੇਰਾ ਇਹਨੂੰ ਖਿੱਚ ਖਿੱਚ ਕੇ ਬਿਠਾਉਂਦੇ ਹਾਂ, ਸਮਝਾਉਂਦੇ ਹਾਂ, ਉਹ ਐਂ ਕਰਨਾ, ਐਡਾ ਜਿੱਦੀ ਅਤੇ ਐਡਾ ਪੁੱਠਾ ਚੱਲਦਾ, ਆਪਣੀ ਬੁੱਧੀ ਅਨੁਸਾਰ ਹੀ ਚੱਲਦਾ। ਜੇ ਕਿਤੇ ਗੁਰੂ ਸਾਹਿਬ ਦੀ ਗੱਲ ਮੰਨਣ ਲੱਗ ਜਾਣ, ਸਾਰਾ ਜਿੰਨਾ ਜਹਾਨ ਹੈ, ਸਾਰਾ ਪੰਥ ਹੈ, ਸਾਰੇ ਲੋਕ ਗੁਰੂ ਸਾਹਿਬ ਦੀ ਗੱਲ ਮੰਨਣ ਲੱਗ ਜਾਣ ਤਾਂ ਫਿਰ ਘਾਟਾ ਕਾਹਦਾ? ਪਰ ਮਹਾਰਾਜ ਕਹਿੰਦੇ ਮੇਰੀ ਸੁਣਦੇ ਹੀ ਨਹੀਂ, ਆਪਣੀ ਮਰਜ਼ੀ ਕਰੀ ਜਾਂਦੇ ਆ। ਜਦ ਤੱਕ ਆਪਣੀ ਮਰਜ਼ੀ ਕਰਨਗੇ ਉਦੋਂ ਤੱਕ ਦੁਖੀ ਰਹਿਣਗੇ, ਜਦੋਂ ਗੁਰੂ ਦੀ ਮਰਜ਼ੀ 'ਚ ਆ ਗਏ ਉਦੋਂ ਹੀ ਸੁਖੀ ਹੋ ਜਾਣਾ। ਸਰ ਮਹਾਰਾਜ ਕਹਿੰਦੇ ਮੇਰੀ ਸੋ ਮਰਿਆਦਾ ਵਿੱਚ ਚੱਲੋ, ਗੁਰੂ ਦੀ ਮਰਜ਼ੀ ਅਨੁਸਾਰ ਚੱਲੋ, ਆਪਣਾ ਭਾਣਾ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣਾ ਭਾਣਾ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ, ਜੇ ਨਹੀਂ ਖਾ ਰਹੇ ਚੋਟਾਂ ਤਾਂ ਦੱਸੋ। ਸਾਰੇ ਹੀ ਖਾ ਰਹੇ ਆ, ਸਾਰੇ ਹੀ ਚੋਟਾਂ ਖਾ ਰਹੇ ਨੇ, ਕੋਈ ਚੱਜ ਨਾਲ ਬੈਠਾ ਨਹੀਂ, ਔਖੇ ਹੀ ਸਾਹ ਆ ਰਹੇ ਸਾਰਿਆਂ ਦੇ, ਕੋਈ ਨਹੀਂ ਕਹਿੰਦਾ ਕਿ ਮੈਂ ਬੜਾ ਸੁਖੀ ਬੈਠਾ, ਚਾਹੇ ਕਿਸੇ ਨੂੰ ਮਿਲ ਲਓ ਜਾ ਕੇ, ਸਾਰੇ ਹੀ ਔਖੇ 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 ਹੀ ਆ। ਮਹਾਰਾਜ ਸਿੰਘ ਜੀ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਦੁਖੀ ਆ ਸਭ ਸੰਸਾਰ, ਮੈਂ ਜਾਣਿਆ ਦੁੱਖ ਮੁੱਝ ਕੂ, ਦੁੱਖ ਸਬਾਇਆ ਜੱਗ, ਉੱਚਾ ਚੜ੍ਹ ਕੇ ਦੇਖਿਆ ਘਰ ਘਰ ਇਹਾ ਅੱਗ। ਸਾਰੀ ਦੁਨੀਆ ਮਹਾਰਾਜ ਕਹਿੰਦੇ ਦੁਖੀ ਆ। ਇਸ ਜਦ ਤੱਕ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਜੀਵਨ ਬਤੀਤ ਨਹੀਂ ਹੁੰਦਾ ਉਦੋਂ ਤੱਕ ਸਤਿਗੁਰੂ ਕਹਿੰਦੇ ਸੁਖੀ ਨਹੀਂ ਹੁੰਦਾ। ਜਦੋਂ ਗੁਰੂ ਦੇ ਹੁਕਮ ਵਿੱਚ ਆ ਕੇ ਉਹਦੇ ਭਾਣੇ ਅਨੁਸਾਰ ਚੱਲ ਪਿਆ ਤਾਂਹੀਓ ਜੀਵ ਨੇ ਸੁਖੀ ਹੋਣਾ। ਇਸ ਕਰਕੇ ਮਹਾਰਾਜ ਦੀ ਆਗਿਆ ਵਿੱਚ ਚੱਲੀਏ, ਜੋ ਗੁਰੂ ਦਾ ਹੁਕਮ ਹੈ ਉਹਨੂੰ ਇੰਨ ਬਿੰਨ ਮੰਨੀਏ, ਜੋ ਗੁਰਬਾਣੀ ਅੰਦਰ ਆਦੇਸ਼ ਦਿੱਤੇ ਉਹਨਾਂ 'ਤੇ ਚੱਲ ਕੇ ਫਿਰ ਆਪਣੇ ਜੀਵਨ ਨੂੰ ਸੁਖੀ ਬਣਾਈਏ, ਸੌਖੇ ਬਣ ਸਕਦੇ ਹਾਂ।